ਵਾਹਿਗੁਰੂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦ ਦਾ ਨਿੱਘਾ ਰੰਗ ਰਸ ਮਨ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਗੁਰਮੁਖ ਪਿਆਰੇ ਬਾਬੂ ਜੀਆਂ ਦੁਆਰਾ ਇਹ ਆਤਮਕ ਲੇਖਣੀਆਂ 132 ਲਿਖਤਾਂ ਇਹ ਪੰਜਾਬੀ 'ਚ ਲਿਖੀਆਂ ਹਨ, 5 ਲਿਖਤਾਂ ਇੰਗਲਿਸ਼ ਵਿੱਚ ਹਨ, ਗੁਰਬਾਣੀ ਦੇ ਆਧਾਰ 'ਤੇ ਹਨ ਜੀ। ਅੱਜ ਜੋ ਅਸੀਂ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ, ਸੰਗਤ ਦਾ ਵਿਸ਼ਾ ਬੜਾ ਸੂਖਮ ਅਤੇ ਬੜਾ ਡੂੰਘਾ ਵਿਸ਼ਾ ਹੈ। ਆਓ ਗੁਰਬਾਣੀ ਵਿਚਾਰ ਸਰਵਣ ਕਰਦੇ ਹਾਂ। ਸੰਗਤ ਭਾਗ 9। ਸੰਗਤ ਲੇਖ ਦੀ ਲੜੀ ਦੇ ਪਿਛਲੇ ਭਾਗਾਂ ਵਿੱਚ ਦਰਸਾਇਆ ਗਿਆ ਹੈ ਕਿ ਇਹ ਕਾਇਨਾਤ ਅੱਡ ਅੱਡ ਕਈ ਕਿਸਮਾਂ ਦੇ ਤੱਤਾਂ ਦੇ ਇਕੱਠ, ਕਈ ਕਿਸਮਾਂ ਦੇ ਤੱਤਾਂ ਦੇ ਮੇਲ ਜਾਂ ਸੰਗਤ ਤੋਂ ਬਣੀ ਹੈ, ਜੋ ਆਤਮ ਕਲਾ ਅਥਵਾ ਸ਼ਬਦ ਦੁਆਰਾ ਚੱਲ ਰਹੀ ਹੈ। ਇਨਸਾਨ ਵੀ 5 ਤੱਤਾਂ ਦਾ ਪੁਤਲਾ ਹੈ, ਜਿਸ ਵਿੱਚ ਨਾਮ ਦੀ ਜੀਵਨ ਰੋਂ ਵਰਤ ਰਹੀ ਹੈ। 84 ਲੱਖ ਜੂਨਾਂ ਤਾਂ ਰੱਬੀ ਹੁਕਮ ਦੇ ਭਾਣੇ ਵਿੱਚ ਵਿਚਰਦੀਆਂ ਹਨ, ਪਰ ਇਨਸਾਨ ਨੂੰ ਤੀਖਣ ਬੁੱਧੀ ਅਤੇ ਮਾਨਸਿਕ ਆਜ਼ਾਦੀ ਬਖਸ਼ੀ ਗਈ ਹੈ, ਜਿਸ ਦੁਆਰਾ ਇਹ ਹੋਮੇ ਦੇ ਮਾਇਕੀ ਭਰਮ ਭੁਲਾਵੇ ਵਿੱਚ ਆਪਣੀ ਮਨ ਮਰਜ਼ੀ ਨਾਲ ਵਿਚਰਦਾ ਹੈ ਅਤੇ ਆਪਣੇ ਚੰਗੇ ਮਾੜੇ ਕਰਮਾਂ ਦੇ ਨਤੀਜੇ ਭੁਗਤਦਾ ਹੈ। ਹਾਂਜੀ, ਇਨਸਾਨ ਜਿਸ ਨੂੰ ਮਾਨਸਿਕ ਆਜ਼ਾਦੀ ਬਖਸ਼ੀ, ਤੀਖਣ ਬੁੱਧੀ ਬਖਸ਼ੀ, ਜਿਸ ਦੁਆਰਾ ਇਹ ਹੋਮੇ ਦੇ ਮਾਇਕੀ ਭਰਮ ਭੁਲਾਵੇ ਵਿੱਚ ਆਪਣੀ ਮਨ ਮਰਜ਼ੀ ਨਾਲ ਵਿਚਰਦਾ ਹੈ ਅਤੇ ਆਪਣੇ ਚੰਗੇ ਮਾੜੇ ਕਰਮਾਂ ਦੇ ਨਤੀਜੇ ਭੁਗਤਦਾ ਹੈ, ਕਾਇਨਾਤ ਦੇ ਸਾਰੇ ਜੀਵਾਂ ਵਿੱਚ ਆਪੋ ਆਪਣੀ ਸ਼੍ਰੇਣੀ ਦੇ ਜੀਵਾਂ ਨਾਲ ਮੇਲ ਕਰਨਾ, ਇਕੱਠੇ ਰਹਿਣਾ ਅਥਵਾ ਸੰਗਤ ਕਰਨਾ, ਇਹ ਕੁਦਰਤੀ ਸੁਭਾਅ, ਨੈਚੁਰਲ ਇੰਸਟਿੰਕਟ ਹੈ। ਇਹ ਮੇਲ ਅਥਵਾ ਸੰਗਤ ਸਰੀਰਕ, ਮਾਨਸਿਕ, ਭਾਵਕ ਅਤੇ ਆਤਮਕ ਆਦਿ ਕਈ ਸਤਹ 'ਤੇ ਹੁੰਦੀ ਹੈ। ਇਸ ਮੇਲ ਅਥਵਾ ਸੰਗਤ ਵਿੱਚ ਵਿਚਰਦਿਆਂ ਹੋਇਆਂ ਅਸੀਂ ਇੱਕ ਦੂਜੇ ਦਾ ਅਸਰ ਲੈਂਦੇ ਦਿੰਦੇ ਹਾਂ। ਪ੍ਰਬਲ ਮਨਾਂ ਦਾ ਅਸਰ ਨਿਰਬਲ ਮਨਾਂ ਉੱਤੇ ਪੈਣਾ ਸੁਭਾਵਿਕ ਹੈ। ਇਹ ਮਾਨਸਿਕ ਅਸਰ ਚੰਗਾ ਜਾਂ ਮਾੜਾ ਹੋ ਸਕਦਾ ਹੈ, ਜਿਸ ਕਾਰਨ ਸਾਡਾ ਜੀਵਨ ਖੁਸ਼ਹਾਲ ਜਾਂ ਦੁਖਦਾਈ ਹੋ ਜਾਂਦਾ ਹੈ। ਨੀਵੇਂ ਮਲੀਨ ਮਨਮੁੱਖ ਪੁਰਸ਼ਾਂ ਦੇ ਮੇਲ ਨੂੰ ਕੁਸੰਗਤ ਕਿਹਾ ਗਿਆ ਹੈ, ਉੱਤਮ ਦੈਵੀ ਗੁਰਮੁਖ ਪਿਆਰਿਆਂ ਦੇ ਮੇਲ ਨੂੰ ਸੰਗਤ, ਸਤਸੰਗਤ ਜਾਂ ਸਾਧ ਸੰਗਤ ਕਿਹਾ ਜਾਂਦਾ ਹੈ। ਹਾਂਜੀ, ਗੁਰਮੁਖ ਪਿਆਰਿਆਂ ਦੇ ਮੇਲ ਨੂੰ ਸੰਗਤ, ਸਤਸੰਗਤ ਜਾਂ ਸਾਧ ਸੰਗਤ ਕਿਹਾ ਜਾਂਦਾ ਹੈ। ਮਾਇਕੀ ਮਲੀਨ ਬਿਰਤੀ ਵਾਲੇ ਇਲਾਹੀ ਰੋਂ ਤੋਂ ਟੁੱਟੇ ਹੋਏ ਜੀਵਾਂ ਦੇ ਮੇਲ ਜਾਂ ਸੰਗ ਕਰਨ ਨਾਲ ਅਸੀਂ ਨੀਵੇਂ ਖਿਆਲ ਅਤੇ ਮੈਲੀਆਂ ਰੁਚੀਆਂ ਗ੍ਰਹਿਣ ਕਰਦੇ ਹਾਂ ਅਤੇ ਦੈਵੀ ਗੁਣਾਂ ਵਾਲੇ ਗੁਰਮੁਖ ਪਿਆਰਿਆਂ, ਸਾਧ ਸੰਤ ਹਰਜਨਾਂ ਦੇ ਮੇਲ ਜਾਂ ਸਤਸੰਗਤ ਕਰਨ ਨਾਲ ਸਾਡੀ ਰੁਚੀ ਦੈਵੀ ਹੋ ਜਾਂਦੀ ਹੈ, ਸਾਡਾ ਜੀਵਨ ਆਤਮਕ ਰੰਗਣ ਵਾਲਾ ਹੋ ਜਾਂਦਾ ਹੈ। ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਇਨਸਾਨ ਦੇ ਜੀਵਨ ਦਾ ਚੰਗਾ ਜਾਂ ਮਾੜਾ ਹੋਣਾ, ਇਨਸਾਨ ਦੇ ਜੀਵਨ ਦਾ ਨਿਰਮਲ ਜਾਂ ਮਲੀਨ ਹੋਣਾ, ਸੁਖਦਾਈ ਜਾਂ ਦੁਖਦਾਈ ਹੋਣਾ, ਪ੍ਰਫੁੱਲਿਤ ਜਾਂ ਮੁਰਝਾਇਆ ਹੋਣਾ, ਅਰੋਗ ਜਾਂ ਰੋਗੀ ਹੋਣਾ, ਸ਼ਾਂਤ ਜਾਂ ਅਸ਼ਾਂਤ ਹੋਣਾ, ਨੇਕ ਜਾਂ ਬਦ ਹੋਣਾ, ਕਾਮਯਾਬ ਜਾਂ ਨਿਸ਼ਫਲ ਹੋਣਾ, ਚੜ੍ਹਦੀਆਂ ਕਲਾਂ ਜਾਂ ਢਹਿੰਦੀਆਂ ਕਲਾਂ ਵਾਲਾ ਹੋਣਾ, ਆਤਮ ਪ੍ਰਾਇਣ ਜਾਂ ਮਾਇਆ ਪ੍ਰਾਇਣ ਹੋਣਾ, ਰਸਦਾਇਕ ਜਾਂ ਫੋਕਾ ਹੋਣਾ, ਆਸਤਿਕ ਜਾਂ ਨਾਸਤਿਕ ਹੋਣਾ, ਆਤਮ ਗਿਆਨ ਜਾਂ ਮਾਇਕੀ ਗਿਆਨ ਵਾਲਾ ਹੋਣਾ, ਗੁਰਮੁਖ ਜਾਂ ਮਨਮੁਖ ਹੋਣਾ, ਨਿਰੋਲ ਸਾਡੇ ਮੇਲ ਮਿਲਾਪ ਅਥਵਾ ਸੰਗਤ ਕਰਨ ਉੱਤੇ ਨਿਰਭਰ ਹੁੰਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਇਸ ਤਰ੍ਹਾਂ ਬਾਕੀ 84 ਲੱਖ ਜੂਨਾਂ ਅਤੇ ਮਾਦੀ ਚੀਜ਼ਾਂ ਵੀ ਇੱਕ ਦੂਜੇ ਦੇ ਮੇਲ ਜਾਂ ਸੰਗ ਤੋਂ ਅਸਰ ਲੈਂਦੇ ਦਿੰਦੇ ਹਨ, ਜਿਹਾ ਕਿ ਹਵਾ, ਪਾਣੀ, ਤੱਤ ਇੱਕ ਦੂਜੇ ਦੇ ਮੇਲ ਨਾਲ ਠੰਡੇ ਤੱਤੇ ਲਾਭਦਾਇਕ, ਹਾਨੀਕਾਰਕ ਹੁੰਦੇ ਹਨ। ਇਹਨਾਂ ਚੀਜ਼ਾਂ ਅਤੇ ਤੱਤਵਾਂ ਤੱਤਾਂ ਵਿੱਚ ਨਿਰਣਾ ਸ਼ਕਤੀ ਨਹੀਂ ਹੁੰਦੀ, ਇਹ ਨਿਰੋਲ ਹੁਕਮ ਵਿੱਚ ਵਰਤਦੇ ਹਨ। ਇਸੇ ਕਾਰਨ ਇਨਸਾਨਾਂ ਲਈ ਮੇਲ ਜਾਂ ਸੰਗਤ ਕਰਨ ਬਾਬਤ ਸ਼ਨਾਖਤ ਕਰਨੀ, ਨਿਰਣਾ ਕਰਨਾ ਅਤ ਜ਼ਰੂਰੀ ਹੈ। ਹਾਂਜੀ, ਇਨਸਾਨਾਂ ਲਈ ਮੇਲ ਜਾਂ ਸੰਗਤ ਕਰਨਾ ਜਾਂ ਸ਼ਨਾਖਤ ਕਰਨੀ ਅਥਵਾ ਨਿਰਣਾ ਕਰਨਾ ਅਤ ਜ਼ਰੂਰੀ ਹੈ, ਪਰ ਸਾਡਾ ਮਲੀਨ ਮਾਇਕੀ ਰੁਚੀਆਂ ਵਾਲਾ ਮਨ ਸਹੀ ਮਹੱਤਵਪੂਰਨ ਨਿਰਣਾ ਨਹੀਂ ਕਰ ਸਕਦਾ, ਕਿਉਂਕਿ ਮਲੀਨ ਮਨ ਦਾ ਨਿਰਣਾ ਵੀ ਮਲੀਨ ਰੁਚੀਆਂ ਵਾਲਾ ਹੋਵੇਗਾ। ਆਪਣੀ ਬਿਰਤੀ ਅਥਵਾ ਰੁਚੀ ਅਨੁਸਾਰ ਅਸੀਂ ਇੱਕ ਦੂਜੇ ਵੱਲ ਸਹਿਜ ਸੁਭਾਏ ਖਿੱਚੇ ਜਾਂਦੇ ਹਾਂ। ਕੁੜਿਆਰ ਕੁੜਿਆਰੀ ਜਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਅਮਲੀ ਰਚਨ ਅਮਲੀਆਂ ਸੋਫੀ ਸੋਫੀ ਮੇਲ ਕਰਨ ਦੇ, ਜੁਆਰੀ ਜੁਆਰੀਆਂ ਵੇਕਰਮੀ ਵੇਕਰਮ ਰਚਨ ਦੇ, ਚੋਰਾ ਚੋਰਾ ਪਿਰਹੜੀ ਠਗ ਠਗ ਮਿਲ ਦੇਸ ਠਗਨ ਦੇ, ਮਸਕਰਿਆਂ ਮਿਲ ਮਸਕਰੇ ਚੁਗਲਾ ਚੁਗਲ ਉਮਾਹ ਮਿਲਨ ਦੇ, ਮਨ ਤਾਰੂ ਮਨ ਤਾਰੂਆ ਤਾਰੂ ਤਾਰੂ ਤਾਰ ਤਰਨ ਦੇ, ਦੁਖਿਆਰੇ ਦੁਖਿਆਰੀਆਂ ਮਿਲ ਮਿਲ ਆਪਣੇ ਦੁੱਖ ਰਵਨ ਦੇ, ਸਾਧ ਸੰਗਤ ਗੁਰਸਿੱਖ ਵਸਨ ਦੇ। ਹਾਂਜੀ, ਸਾਧ ਸੰਗਤ ਗੁਰਸਿੱਖ ਵਸਨ ਦੇ। ਇਸ ਤਰ੍ਹਾਂ ਮਲੀਨ ਮਨ ਦੇ ਅੰਦਰ ਉਚੇਰੀ ਦੈਵੀ ਸੰਗਤ ਕਰਨ ਲਈ ਸ਼ਰਧਾ ਨਹੀਂ ਉਪਜਦੀ ਅਤੇ ਨਾ ਹੀ ਖਿੱਚ ਪੈਂਦੀ ਹੈ। ਜੇਕਰ ਦੈਵੀ ਸੰਗਤ ਵਿੱਚ ਜਾਣ ਦਾ ਮੌਕਾ ਵੀ ਮਿਲੇ ਤਾਂ ਸ਼ਰਧਾਹੀਨ ਮਨ ਉੱਥੋਂ ਲਾਭ ਨਹੀਂ ਲੈਂਦਾ, ਬਲਕਿ ਔਖਾ ਸੌਖਾ ਹੋ ਕੇ ਝੱਟ ਲੰਘਾਉਂਦਾ ਹੈ ਅਤੇ ਠਾਠਾ ਬਾਗਾ ਹੀ ਕਰਦਾ ਹੈ। ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ, ਉਹ ਵੱਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹੇ ਕੁੜਿਆਰਾਂ ਪਾਸ। ਕੱਲਰ ਖੇਤੀ ਬੀਜੀਏ ਕਿਉ ਲਾਹਾ ਪਾਵੈ, ਮਨਮੁਖ ਸੱਚ ਨਾ ਭੀਜਈ ਕੂੜ ਕੂੜ ਗਡਾਵੈ। ਸੱਚਾ ਸ਼ਾਹ ਸੱਚੇ ਵਣਜਾਰੇ, ਉੱਥੇ ਕੂੜੇ ਨਾ ਟਿਕਨ ਉਹਨਾਂ ਸੱਚ ਨਾ ਭਾਵਈ, ਦੁੱਖ ਹੀ ਮਾਹੇ ਪਚਨ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ ਜਹ ਬਿਗੰਧ ਤਹਿ ਜਾਏ। ਆਦਿ ਤੋਂ ਗੁਰੂਆਂ ਅਵਤਾਰਾਂ ਪੀਰਾਂ ਪੈਗੰਬਰਾਂ ਨੇ ਇਨਸਾਨ ਨੂੰ ਸਹੀ ਮਾਨਸਿਕ ਆਤਮਕ ਸਿੱਧ ਦੇਣ ਲਈ ਲੋੜ ਅਨੁਸਾਰ ਧਰਮ ਚਲਾਏ। ਇਹਨਾਂ ਧਰਮਾਂ ਦੇ ਪ੍ਰਚਾਰ ਲਈ ਬੇਅੰਤ ਧਰਮ ਸਥਾਨ ਬਣੇ, ਜਿਨ੍ਹਾਂ ਵਿੱਚ ਗੁਣੀ ਗਿਆਨੀ ਧਾਰਮਿਕ ਪ੍ਰਚਾਰਕ ਆਪੋ ਆਪਣੇ ਧਰਮ ਅਨੁਸਾਰ ਪਾਠ ਪੂਜਾ ਕਰਮ ਕਿਰਿਆ ਵਰਤ ਨੇਮ ਯੋਗ ਸਾਧਨਾ ਸਾਧ ਸੰਗਤ ਆਦਿ ਦਾ ਪ੍ਰਚਾਰ ਕਰਦੇ ਆਏ ਹਨ। ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਧਰਮਾਂ ਧਾਰਮਿਕ ਅਸਥਾਨਾਂ ਜ਼ੁਬਾਨੀ ਪ੍ਰਚਾਰ, ਲਿਖਤੀ ਪ੍ਰਚਾਰ, ਟੇਪਾਂ ਵੀਡੀਓ ਰਾਹੀਂ ਪ੍ਰਚਾਰ, ਕੀਰਤਨੀ ਅਖਾੜੇ, ਕਥਾ ਵਾਰਤਾ, ਮਿਸ਼ਨਰੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਆਦਿ ਦੀ ਭਰਮਾਰ ਹੈ। ਹਾਂਜੀ, ਪਿਛਲੇ ਜ਼ਮਾਨੇ ਨਾਲੋਂ ਅੱਜ ਧਾਰਮਿਕ ਸੰਸਥਾਵਾਂ ਆਦਿ ਦੀ ਭਰਮਾਰ ਹੈ ਅਤੇ ਚਾਰ ਚੁਫੇਰੇ ਧਰਮ ਪ੍ਰਚਾਰ ਦਾ ਰਾਮ ਰੌਲਾ ਪਿਆ ਹੋਇਆ ਹੈ। ਪਰ ਬੇਅੰਤ ਪ੍ਰਚਾਰ ਦੇ ਬਾਵਜੂਦ ਜਨਤਾ ਦੀ ਬਹੁਤ ਸੰਮਤੀ ਧਰਮ ਵਿੱਚ ਦਿਲਚਸਪੀ ਜਾਂ ਨਿਸ਼ਚਾ ਨਹੀਂ ਰੱਖਦੀ ਅਤੇ ਧਾਰਮਿਕ ਸਮਾਗਮਾਂ ਵਿੱਚ ਸੰਗਤ ਕਰਨ ਲਈ ਜਾਣ ਤੋਂ ਗੁਰੇਜ਼ ਅਥਵਾ ਸੰਕੋਚ ਕਰਦੀ ਹੈ। ਆਮ ਤੌਰ 'ਤੇ ਜੇ ਕੋਈ ਧਰਮ ਸਥਾਨਾਂ ਵਿੱਚ ਸਤਸੰਗ ਕਰਨ ਲਈ ਜਾਂਦੇ ਵੀ ਹਨ ਤਾਂ ਉਹ ਰੀਸੋ ਰੀਸੀ ਦੇਖਾ ਦੇਖੀ ਲੋਕ ਦਿਖਾਵੇ ਲਈ, ਗਰਜ਼ਾਂ ਦੀ ਪੂਰਤੀ ਲਈ, ਦੁੱਖਾਂ ਦੀ ਨਿਰਵਰਤੀ ਲਈ, ਔਗਣ ਛੁਪਾਉਣ ਲਈ, ਚੌਧਰ ਦੀ ਲਾਲਸਾ ਲਈ, ਦਿਮਾਗੀ ਸਿੰਘ ਅੜਾਉਣ ਲਈ, ਗਿਆਨ ਘੋਟਣ ਲਈ, ਵਾਹ ਵਾਹ ਦੀ ਲਾਲਸਾ ਲਈ, ਰਾਗ ਦੇ ਕਰਤੱਬ ਦਿਖਾਉਣ ਲਈ, ਜਮਾਂ ਤੋਂ ਬਚਣ ਲਈ, ਨਰਕ ਤੋਂ ਬਚਣ ਲਈ ਜਾਂਦੇ ਹਨ। ਇਹੋ ਜਿਹੀ ਅਖੋਤੀ ਧਾਰਮਿਕ ਸੰਗਤ ਕਰਨ ਵਾਲੇ ਜੀਵ ਹਉਮੈ ਵੇੜੀ ਮੈਂ ਮੇਰੀ ਦੀ ਰੰਗਤ ਵਾਲੇ ਹੁੰਦੇ ਹਨ, ਜਿਸ ਕਾਰਨ ਇਹਨਾਂ ਦਾ ਮਾਨਸਿਕ ਅਤੇ ਆਤਮਿਕ ਜੀਵਨ ਉਚੇਰਾ ਅਤੇ ਦੈਵੀ ਹੋਣ ਦੇ ਬਜਾਏ ਮੋਹ ਮਾਇਆ ਵਿੱਚ ਖਲ ਜਗਨ ਦੇ ਵਿੱਚ ਪਲਚ ਪਲਚ ਕੇ ਹੋਰ ਵੀ ਨਿਗਰਦਾ ਜਾਂਦਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖਤ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਭੋਜਨ ਪਕਾਉਣ ਵਾਲੀ ਲਈ ਅੰਗੀਠੀ ਵਿੱਚ ਕੋਲੇ ਵਰਤੇ ਜਾਂਦੇ ਹਨ। ਇਹਨਾਂ ਕੋਲਿਆਂ ਵਿੱਚ ਅਗਨੀ ਦਾ ਤੱਤ ਹੁੰਦਾ ਹੈ, ਪਰ ਇਹਨਾਂ ਕੋਲਿਆਂ ਵਿੱਚੋਂ ਕਈ ਪੱਥਰ ਦੇ ਟੁਕੜੇ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਅਗਨੀ ਤੱਤ ਨਹੀਂ ਹੁੰਦਾ। ਜੇਕਰ ਕੋਲਿਆਂ ਵਿੱਚ ਇਹਨਾਂ ਪੱਥਰਾਂ ਦੇ ਟੁਕੜਿਆਂ ਦੀ ਗਿਣਤੀ ਬਹੁਤੀ ਹੋਵੇ ਤਾਂ ਅੰਗੀਠੀ ਦਾ ਸੇਕ ਘੱਟ ਹੋ ਜਾਂਦਾ ਹੈ ਜਾਂ ਖਾਣਾ ਕੱਚਾ ਰਹਿ ਜਾਂਦਾ ਹੈ। ਆਮ ਤੌਰ 'ਤੇ ਅਜੋਕੇ ਸਤਸੰਗ ਸਮਾਗਮਾਂ ਵਿੱਚ ਬਾਹਰਲੇ ਦਿਖਾਵੇ ਦੀ ਰੌਣਕ ਤਾਂ ਬਹੁਤੇਰੀ ਹੁੰਦੀ ਹੈ, ਪਰ ਆਤਮਕ ਜੀਵਨ ਰੌਣ ਦੀ ਨਿੱਘ ਅਤੇ ਪ੍ਰੇਮ ਭਾਵਨਾ ਦੀ ਘਾਟ ਹੁੰਦੀ ਹੈ। ਹਾਂਜੀ, ਇਹ ਜੋ ਅਜੋਕੇ ਸਤਸੰਗ ਸਮਾਗਮਾਂ ਵਿੱਚ ਆਮ ਤੌਰ 'ਤੇ ਇਹ ਬਾਹਰਲੇ ਦਿਖਾਵੇ ਦੀ ਰੌਣਕ ਤਾਂ ਬਹੁਤੇਰੀ ਹੁੰਦੀ ਹੈ, ਪਰ ਆਤਮਕ ਜੀਵਨ ਰੌਣ ਦੀ ਨਿੱਘ ਅਤੇ ਪ੍ਰੇਮ ਭਾਵਨਾ ਦੀ ਘਾਟ ਹੁੰਦੀ ਹੈ, ਜਿਸ ਕਾਰਨ ਉੱਥੇ ਪਾਠ ਪੂਜਾ ਕਰਮ ਕਿਰਿਆ ਦਾ ਰਾਮ ਰੌਲਾ ਤਾਂ ਬਹੁਤ ਹੁੰਦਾ ਹੈ, ਪਰ ਇਹ ਧਾਰਮਿਕ ਕਰਮ ਕਾਂਡ ਰੁੱਖੇ ਸੁੱਕੇ ਫੋਕੇ ਓਪਰੇ ਜੇ ਦਿਖਾਵੇ ਮਾਤਰ ਠਾਠਾ ਬਾਗਾ ਬੱਧਾ ਚੱਟੀ ਭਾਵਨਾਹੀਨ ਸ਼ਰਧਾਹੀਨ ਪਿਆਰਹੀਨ ਜੀਵਨ ਰੌਹੀਨ ਜੀਵਨ ਨਿੱਘਹੀਨ ਪ੍ਰੇਮ ਸਵੈਪਣਾਹੀਨ ਹੀ ਹੁੰਦੇ ਹਨ। ਐਸੇ ਰੁੱਖੇ ਸੁੱਖੇ ਅਕੋਤੀ ਸਤਸੰਗ ਸਮਾਗਮਾਂ ਵਿੱਚ ਜਗਿਆਸੂਆਂ ਦੀਆਂ ਰੂਹਾਂ ਆਤਮਕ ਨਿੱਘ ਅਤੇ ਪ੍ਰੇਮ ਸਵੈਪਨਾ ਨਾਲ ਟੁੰਬੀਆਂ ਨਹੀਂ ਜਾਂਦੀਆਂ, ਛੋਈ ਨਹੀਂ ਲੱਗਦੀ, ਇਲਾਹੀ ਰਸ ਰੰਗ ਸਵਾਦ ਤੋਂ ਵਾਂਝੀਆਂ ਰਹਿੰਦੀਆਂ ਹਨ। ਹਾਂਜੀ, ਇਹੋ ਜਿਹੇ ਰੁੱਖੇ ਸੁੱਖੇ ਅਖੌਤੀ ਸਤਸੰਗ ਸਮਾਗਮਾਂ ਵਿੱਚ ਜਗਿਆਸੂਆਂ ਦੀਆਂ ਰੂਹਾਂ ਆਤਮਕ ਨਿੱਘ ਅਤੇ ਪ੍ਰੇਮ ਸਵੈਪਨਾ ਨਾਲ ਟੁੰਬੀਆਂ ਨਹੀਂ ਜਾਂਦੀਆਂ, ਛੋਈ ਨਹੀਂ ਲੱਗਦੀ, ਇਲਾਹੀ ਰਸ ਰੰਗ ਸਵਾਦ ਤੋਂ ਵਾਂਝੀਆਂ ਰਹਿੰਦੀਆਂ ਹਨ। ਉਹਨਾਂ ਦੇ ਮਾਨਸਿਕ ਅਤੇ ਆਤਮਕ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ, ਮਲਕੀ ਮਾਇਕੀ ਰਸਾਤਲ ਵੱਲ ਹੋਰ ਨਿਗਰਦਾ ਜਾਂਦਾ ਹੈ। ਐਸੇ ਇਲਾਹੀ ਜੀਵਨ ਰੋਂ ਤੋਂ ਟੁੱਟੇ ਅਤੇ ਨਾਮ ਤੋਂ ਅਣਰੰਗੇ ਅਥਵਾ ਸੱਖਣੇ ਮਨੁੱਖਾਂ ਦੇ ਇਕੱਠ ਨੂੰ ਸਾਧ ਸੰਗਤ ਅਥਵਾ ਸਤਸੰਗਤ ਕਹਿਣਾ ਨਾ ਵਾਜਿਬ ਅਤੇ ਭੁਲੇਖਾ ਹੈ। ਸਦਾ ਸਹਾਈ ਸੰਤ ਭੇਖੈ ਸਦਾ ਹਜ਼ੂਰ, ਨਾਮ ਬਿਹੂ ਨੜਿਆਂ ਸੇ ਮਰਨ ਵਿਸੂਰ ਵਿਸੂਰ, ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਨਿਬੰਧ। ਜੀ ਕੀ ਸਾਰ ਨ ਜਾਣੀ ਮਨਮੁਖ ਅਗਿਆਨੀ ਅੰਧ, ਕੂੜਾ ਗੰਢ ਨ ਚੱਲਈ ਚਿੱਕੜ ਪੱਥਰ ਬੰਧ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹੋ ਕਾਰਨ ਹੈ ਕਿ ਸਾਰੀ ਉਮਰ ਬਲਕਿ ਕਈ ਜਨਮਾਂ ਤੋਂ ਇਹੋ ਜਿਹੇ ਆਤਮ ਰੰਗ ਤੋਂ ਕੋਰੀ ਅਤੇ ਪ੍ਰੇਮ ਸਵੈਪਣਾਹੀਨ ਅਖੌਤੀ ਸੰਗਤ ਕਰਦਿਆਂ ਹੋਇਆਂ ਵੀ ਸਾਡੇ ਮਾਨਸਿਕ ਅਤੇ ਆਤਮਕ ਜੀਵਨ ਵਿੱਚ ਕੋਈ ਉਚੇਰੀ ਚੰਗੇਰੀ ਸੁਹਨੇਰੀ ਦੈਵੀ ਤਬਦੀਲੀ ਤਰੱਕੀ ਸਾਹਸ ਆਤਮ ਰੰਗ ਆਤਮ ਰਸ ਖਿੱਚ ਪ੍ਰੀਤ ਪ੍ਰੇਮ ਚਾਓ ਹੁਲਾਸ ਦੀ ਝਲਕ ਨਹੀਂ ਵੱਜਦੀ। ਐਸੀ ਰੁੱਖੀ ਸੁੱਖੀ ਫੋਕੀ ਅਖੌਤੀ ਸੰਗਤ ਕਰਦਿਆਂ ਹੋਇਆਂ ਅਸੀਂ ਆਪਣੇ ਆਪ ਵਿੱਚ ਪੂਰਨ ਤੌਰ 'ਤੇ ਸੰਤੁਸ਼ਟ ਹੁੰਦੇ ਹਾਂ ਅਤੇ ਲੋਕਾਂ ਨੂੰ ਇਹੋ ਜਿਹੀ ਅਖੌਤੀ ਸੰਗਤ ਵੱਲ ਪ੍ਰੇਰਦੇ ਹਾਂ। ਕਿਸੇ ਵਿੱਦਿਅਕ ਵਿਗਿਆਨਕ ਸਮਾਜਿਕ ਧਾਰਮਿਕ ਆਦਿ ਸੰਸਥਾਵਾਂ ਦਾ ਮਾਹੌਲ ਵਡਿਆਈ ਜਾਂ ਉਚਿਆਈ ਉਹਨਾਂ ਦੇ ਮੋਢੀ ਉਹਨਾਂ ਦੇ ਪ੍ਰਬੰਧਕ ਪ੍ਰਚਾਰਕ ਸੇਵਾਦਾਰਾਂ ਉੱਤੇ ਨਿਰਭਰ ਹੁੰਦੀ ਹੈ। ਸਿਰਫ ਸੋਹਣੇ ਨਾਵਾਂ ਥਾਵਾਂ ਅਤੇ ਇਮਾਰਤਾਂ ਦੀ ਸ਼ਾਨ ਹੀ ਇਹਨਾਂ ਸੰਸਥਾਵਾਂ ਦੀ ਅੰਦਰਲੀ ਵਡਿਆਈ ਜਾਂ ਉਚਾਈ ਦਾ ਪ੍ਰਤੀਕ ਨਹੀਂ ਹੋ ਸਕਦੀ। ਮਿਸਾਲ ਦੇ ਤੌਰ 'ਤੇ ਸਕੂਲ ਜਾਂ ਕਾਲਜ ਦੇ ਸੋਹਣੇ ਮੰਦਰ ਤੇ ਆਲਾ ਦੁਆਲਾ ਅਤੇ ਗੁਰੂ ਸਾਹਿਬਾਂ ਦੀਆਂ ਹਸਤੀਆਂ ਨਿਮਿਤ ਨਾਮ ਰੱਖ ਕੇ ਜੇ ਉਹਨਾਂ ਵਿੱਚ ਉੱਚੀ ਸੁੱਚੀ ਆਤਮਿਕ ਸਿੱਖਿਆ ਦੇ ਧਾਰਮਿਕ ਮਾਹੌਲ ਦਾ ਵਾਤਾਵਰਣ ਨਾ ਹੋਵੇ ਤਾਂ ਇਹ ਸਭ ਕੁਝ ਦਿਖਾਵੇ ਮਾਤਰ ਹੀ ਹੋ ਜਾਂਦਾ ਹੈ ਅਤੇ ਐਸੇ ਵਿਦਿਅਕ ਕਾਲਜਾਂ ਦੇ ਬੱਚੇ ਸਹੀ ਉੱਚੀ ਸੁੱਚੀ ਧਾਰਮਿਕ ਅਥਵਾ ਆਤਮਿਕ ਜੀਵਨ ਸਿਹਤ ਤੋਂ ਵਾਂਝੇ ਰਹਿੰਦੇ ਹਨ। ਸੰਗਤ ਲਫ਼ਜ਼ ਆਤਮਿਕ ਮੰਡਲ ਦੀਆਂ ਅਤ ਸੂਖਮ ਭਾਵਨਾਵਾਂ ਅਤੇ ਪ੍ਰੇਮ ਸਵੈਪਨਾ ਦੇ ਉੱਚੇ ਸੁੱਚੇ ਇਲਾਹੀ ਆਦੇਸ਼ਾਂ ਅਤੇ ਅਜਲ ਦੇ ਸੁਨੇਹੜਿਆਂ ਦਾ ਪ੍ਰਤੀਕ ਹੈ ਜੀ। ਧਿਆਨ ਦੇਣਾ ਜੀ, ਬੜਾ ਜ਼ਰੂਰੀ ਨੁਕਤਾ ਹੈ ਕਿ ਸੰਗਤ ਲਫ਼ਜ਼ ਆਤਮਿਕ ਮੰਡਲ ਦੀਆਂ ਅਤ ਸੂਖਮ ਭਾਵਨਾਵਾਂ ਅਤੇ ਪ੍ਰੇਮ ਸਵੈਪਨਾਵਾਂ ਦੇ ਉੱਚੇ ਸੁੱਚੇ ਇਲਾਹੀ ਆਦੇਸ਼ਾਂ ਅਤੇ ਅਜਲ ਦੇ ਸੁਨੇਹੜਿਆਂ ਦਾ ਪ੍ਰਤੀਕ ਹੈ, ਜਿਸ ਵਿੱਚ ਆਤਮਿਕ ਗੁਣਾਂ ਦਾ ਵਰਤ ਵਰਤਾਰਾ ਹੁੰਦਾ ਹੈ ਉੱਥੇ ਸ਼ਾਂਤੀ ਹੈ। ਹਾਂਜੀ, ਸੰਗਤ ਵਿੱਚ ਉੱਥੇ ਸ਼ਾਂਤੀ ਹੈ, ਉੱਥੇ ਠੰਡ ਹੈ, ਉੱਥੇ ਪ੍ਰੀਤ ਹੈ, ਉੱਥੇ ਪਿਆਰ ਹੈ, ਚਾਉ ਹੈ, ਆਤਮ ਰਸ ਹੈ, ਆਤਮ ਰੰਗ ਹੈ, ਪ੍ਰੇਮ ਸਵੈਪਨਾ ਹੈ, ਸ਼ਬਦ ਹੈ, ਨਾਮ ਹੈ, ਕੁਸ਼ਲ ਖੇਮ ਹੈ, ਸਦੀਵੀ ਸੁੱਖ ਹੈ। ਜਿੱਥੇ ਇਹੋ ਜਿਹੇ ਆਤਮਕ ਰੰਗਣ ਵਾਲਾ ਮਾਹੌਲ ਹੋਵੇ ਉਸਨੂੰ ਹੀ ਸਤਸੰਗਤ ਅਥਵਾ ਸਾਧ ਸੰਗਤ ਕਿਹਾ ਗਿਆ ਹੈ। ਪਰ ਸਤਸੰਗ ਜਾਂ ਸਾਧ ਸੰਗਤ ਦੀ ਬਾਬਤ ਵੀ ਭੁਲੇਖੇ ਪਏ ਹੋਏ ਹਨ, ਇਹਨਾਂ ਭੁਲੇਖਿਆਂ ਦਾ ਨਿਰਣਾ ਕਰਨ ਦੀ ਲੋੜ ਹੈ। ਆਮ ਤੌਰ 'ਤੇ ਦੁਨਿਆਵੀ ਬੰਦਿਆਂ ਦੇ ਇਕੱਠ ਨੂੰ ਸਾਧ ਸੰਗਤ ਸਤਸੰਗਤ ਕਿਹਾ ਜਾਂਦਾ ਹੈ, ਪਰ ਗੁਰਬਾਣੀ ਦੇ ਆਸ਼ੇ ਅਨੁਸਾਰ ਬਖਸ਼ੇ ਹੋਇਆਂ ਮਹਾਂਪੁਰਖਾਂ ਸੰਤਾਂ ਸਾਧ ਜਨਾਂ ਭਗਤਾਂ ਸਿਮਰਨ ਵਾਲਿਆਂ ਸ਼ਬਦ ਸੁਰਤ ਵਾਲਿਆਂ ਅਨਹੱਦ ਸ਼ਬਦ ਵਿੱਚ ਲੀਨ ਹੋਏ ਗੁਰੂ ਪਿਆਰ ਵਿੱਚ ਰੰਗੇ ਹੋਏ ਨਾਨਕ ਘਰ ਦੇ ਗੋਲੇ ਬਣੇ ਹੋਏ ਬੈ ਖਰੀਦ ਸੇਵਕ ਬਣੇ ਹੋਏ ਪ੍ਰੇਮ ਸਵੈਪਨਾ ਦੀ ਮਸਤੀ ਵਾਲੇ ਪ੍ਰੇਮ ਰਸ ਵਿੱਚ ਖੀਵੇ ਹੋਏ ਪ੍ਰੇਮ ਪਿਆਲੇ ਨਾਲ ਨਸ਼ਈ ਹੋਏ ਚੁੱਪ ਪ੍ਰੀਤ ਵਿੱਚ ਮਤਵਾਰੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨੂੰ ਹੀ ਗੁਰਬਾਣੀ ਵਿੱਚ ਸਤਸੰਗਤ ਸਾਧ ਸੰਗਤ ਦੈਵੀ ਸੰਗਤ ਉੱਚੀ ਸੰਗਤ ਸੁੱਚੀ ਸੰਗਤ ਆਤਮ ਸੰਗਤ ਸੱਚ ਸੰਗਤ ਗੁਰ ਸੰਗਤ ਸੰਤ ਮੰਡਲੀ ਸਾਧ ਸਭਾ ਗੁਰ ਸਭਾ ਉੱਤਮ ਪੰਥ ਸੰਤ ਸਜਣ ਪਰਿਵਾਰ ਆਦਿ ਅੱਖਰਾਂ ਦੁਆਰਾ ਸਨਮਾਨਿਆ ਗਿਆ ਹੈ। ਗੁਰਬਾਣੀ ਵਿੱਚ ਐਸੀ ਆਤਮਕ ਰੰਗਲ ਵਾਲੀ ਸਤਸੰਗਤ ਅਥਵਾ ਸਾਧ ਸੰਗਤ ਦੀ ਵਡਿਆਈ ਅਪਰ ਅਪਾਰ ਦਰਸਾਈ ਗਈ ਹੈ। ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਸਤਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਓਏ ਪੁਰਖ ਪ੍ਰਾਣੀ ਧਨ ਜਨ ਹਰ ਉਪਦੇਸ਼ ਕਰੇ ਪਰ ਉਪਕਾਰਿਆ ਹਰ ਨਾਮ ਦ੍ਰਿੜਾਵੈ ਹਰ ਨਾਮ ਸੁਣਾਵੈ ਹਰ ਨਾਮੇ ਜਗ ਨਿਸਤਾਰਿਆ ਸੁੰਦਰ ਸੁਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਮਹਿਮਾ ਸਾਧੂ ਸੰਗ ਕੀ ਸੁਣੋ ਹੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ ਸੰਤ ਮੰਡਲ ਮੈਂ ਹਰ ਮਨ ਵਸੈ ਸੰਤ ਮੰਡਲ ਮੈਂ ਦੁਰਤ ਸਭ ਨਸੈ ਸੰਤ ਮੰਡਲ ਮੈਂ ਨਿਰਮਲ ਰੀਤ ਸੰਤ ਸੰਗ ਹੋਏ ਏਕ ਪ੍ਰੀਤ ਸੰਤ ਮੰਡਲ ਤਹਾਂ ਕਾ ਨਾਉ ਪਾਰ ਬ੍ਰਹਮ ਕੇਵਲ ਗੁਣ ਗਾਉ ਪਰ ਐਸੀ ਉੱਚੀ ਸੁੱਚੀ ਆਤਮਕ ਸੰਗਤ ਗੁਰੂ ਦੀ ਕਿਰਪਾ ਤੇ ਵੱਡੇ ਭਾਗਾਂ ਨਾਲ ਮਿਲਦੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ ਜਾ ਕੇ ਹਰ ਤਨ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਕਿਰਪਾ ਨਿਧ ਕਿਰਪਾਲ ਤੇ ਆਵੋ ਸਾਧ ਸੰਗ ਤਾਂ ਬੈਠਣ ਪਾਵੋ। ਵੱਡੇ ਭਾਗ ਸਤਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਪਰ ਦੁਨੀਆਂ ਵਿੱਚ ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਵਿਰਲੇ ਹੀ ਹੁੰਦੇ ਹਨ ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਰੰਚ ਨਾਨਕ ਬਿਰਲੇ ਪਾਈਐ ਜੋ ਨ ਰਚੇ ਪਰਪੰਚ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ ਹਉ ਟੁੰਡੇਂਦੀ ਜਗ ਸਭਾਇਆ ਜਨ ਨਾਨਕ ਵਿਰਲੇ ਕੇਈ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈਐ ਤਿਸ ਜਮ ਕੀਮ ਨ ਮੂਲ ਸੱਚ ਸੁਹਾਵਾ ਕਾਢੀਐ ਕੂੜੈ ਕੂੜੀ ਸੋਏ ਨਾਨਕ ਵਿਰਲੇ ਜਾਣੀਐ ਜਿਨ ਸੱਚ ਪੱਲੇ ਹੋਏ ਐਸੀ ਉੱਚੀ ਸੁੱਚੀ ਨਾਮ ਰਸ ਆਤਮ ਰੰਗ ਜਿਉਂਦੀ ਜਾਗਦੀ ਥਰ ਥਰ ਆਉਂਦੀ ਰੁਣ ਚੁਣ ਲਾਉਂਦੀ ਆਤਮ ਛੋ ਪ੍ਰੇਮ ਪਦਾਰਥ ਦੀ ਲੇਵਾ ਦੇਵੀ ਆਤਮਕ ਵਣਜ ਵਪਾਰ ਅਜਲ ਦੇ ਸੁਨੇਹਲੇ ਚੁੱਪ ਪ੍ਰੀਤ ਦੀਆਂ ਭਾਵਨਾਵਾਂ ਪ੍ਰੇਮ ਸਵੈਪਣਾ ਦੇ ਆਕਾਸ਼ ਵਿੱਚ ਉਡਾਰੀਆਂ ਲਾਉਣ ਵਾਲੀ ਸੰਤ ਮੰਡਲੀ ਨੂੰ ਹੀ ਸਾਧ ਸੰਗਤ ਮੰਨਿਆ ਗਿਆ ਹੈ ਐਸੀ ਆਤਮਕ ਰੰਗਣ ਵਾਲੀ ਸਤਸੰਗਤ ਅਥਵਾ ਸਾਧ ਸੰਗਤ ਦੇ ਆਤਮ ਪ੍ਰਭਾਵ ਵਿੱਚ ਜਗਿਆਸੂਆਂ ਦੇ ਮਨਾਂ ਦੀਆਂ ਬਿਰਤੀਆਂ ਦੁਨੀਆਂ ਵੱਲੋਂ ਮੁੜਦੀਆਂ ਹਨ ਅਤੇ ਆਪਣੇ ਆਪੇ ਵਿੱਚ ਜੁੜਦੀਆਂ ਹਨ ਧਿਆਨ ਦੇਣਾ ਜੀ ਐਸੀ ਆਤਮਕ ਰੰਗਣ ਵਾਲੀ ਸਤਸੰਗ ਅਥਵਾ ਸਾਧ ਸੰਗਤ ਦੇ ਆਤਮ ਪ੍ਰਭਾਵ ਵਿੱਚ ਜਗਿਆਸੂਆਂ ਦੇ ਮਨਾਂ ਦੀਆਂ ਬਿਰਤੀਆਂ ਦੁਨੀਆਂ ਵੱਲੋਂ ਮੁੜਦੀਆਂ ਹਨ ਅਤੇ ਆਪਣੇ ਆਪੇ ਵਿੱਚ ਜੁੜਦੀਆਂ ਹਨ ਐਸੇ ਉੱਤਮ ਸਤਸੰਗ ਅਤੇ ਸਾਧ ਸੰਗਤ ਵਿੱਚ ਮਨ ਠੰਡਾ ਹੁੰਦਾ ਹੈ ਹਾਂਜੀ ਕੀ ਤਬਦੀਲੀਆਂ ਆਉਂਦੀਆਂ ਹਨ ਐਸੇ ਗੁਰਮੁਖ ਪਿਆਰਿਆਂ ਦੀ ਸੰਗਤ ਕਰਨ ਨਾਲ ਮਨ ਠੰਡਾ ਹੁੰਦਾ ਹੈ ਟੁੰਬਿਆ ਜਾਂਦਾ ਹੈ ਮਨ ਨੂੰ ਆਤਮ ਛੋਹ ਦੀ ਕੰਬਣੀ ਛਿੜਦੀ ਹੈ ਕੰਬਣੀ ਵਿੱਚ ਰੁਣ ਚੁਣ ਮਹਿਸੂਸ ਹੁੰਦੀ ਹੈ ਅੰਤਰ ਆਤਮੇ ਵੱਲ ਖਿੱਚ ਪੈਂਦੀ ਹੈ ਪਿਆਰ ਦੀਆਂ ਤਰਬਾਂ ਟੁੰਬੀਆਂ ਜਾਂਦੀਆਂ ਹਨ ਪ੍ਰੇਮ ਸਵੈਪਣਾ ਦੀ ਸੂਖਮ ਥਰਥਰਾਹਟ ਹੁੰਦੀ ਹੈ ਆਤਮ ਪਿਆਰ ਖਿੱਚ ਖਾਂਦਾ ਹੈ ਪ੍ਰੀਤ ਵਲਵਲਿਆਂ ਦੀਆਂ ਉਡਾਰੀਆਂ ਲੱਗਦੀਆਂ ਹਨ ਪ੍ਰੇਮ ਪ੍ਰਕਾਸ਼ ਵਿੱਚ ਲੀਨ ਹੁੰਦਾ ਹੈ ਪ੍ਰੇਮ ਰਸ ਦੇ ਸੂਖਮ ਤਰੰਗ ਮਾਣਦਾ ਹੈ ਹਾਂਜੀ ਮਨ ਪ੍ਰੇਮ ਪ੍ਰਕਾਸ਼ ਵਿੱਚ ਲੀਨ ਹੁੰਦਾ ਹੈ ਪ੍ਰੇਮ ਰਸ ਦੇ ਸੂਖਮ ਤਰੰਗ ਮਾਣਦਾ ਹੈ ਇਲਾਹੀ ਰਾਗ ਦੀ ਧੁਨੀ ਛਿੜਦੀ ਹੈ ਅਨਹਦ ਧੁਨੀ ਸੁਣਾਈ ਦਿੰਦੀ ਹੈ ਅਨਹਦ ਸ਼ਬਦ ਦੀ ਰੁਣ ਚੁਣ ਛਿੜਦੀ ਹੈ ਇਲਾਹੀ ਨਾਦ ਵਿੱਚ ਮਗਨਤਾ ਹੁੰਦੀ ਹੈ ਮਗਨਤਾ ਵਿੱਚ ਬੇਖੁਦੀ ਹੁੰਦੀ ਹੈ ਫਿਰ ਬੇਖੁਦੀ ਵਿੱਚ ਬਿਸਮਾਦ ਹੁੰਦਾ ਹੈ ਪਿਰਮ ਪਿਆਲੇ ਦੀ ਖੁਮਾਰੀ ਚੜ੍ਹਦੀ ਹੈ ਖੁਮਾਰੀ ਵਿੱਚ ਅੱਖਾਂ ਨਸ਼ਈ ਹੋ ਜਾਂਦੀਆਂ ਹਨ ਨਸ਼ਈ ਅੱਖਾਂ ਵਿੱਚ ਆਤਮਕ ਚਮਕ ਹੁੰਦੀ ਹੈ ਚਮਕ ਦੀਆਂ ਅੱਖਾਂ ਵਿੱਚ ਬਿਨੋਦੀ ਹੁੰਦੀ ਹੈ ਬਿਨੋਦੀ ਵਿੱਚ ਪਿਆਰ ਦੀ ਝਲਕ ਹੁੰਦੀ ਹੈ ਪਿਆਰ ਦੀ ਝਲਕ ਵਿੱਚ ਖਿੱਚ ਹੁੰਦੀ ਹੈ ਇਲਾਹੀ ਝਲਕ ਵਿੱਚ ਅਜਲਾਂ ਦੇ ਸੁਨੇਹੇ ਹੁੰਦੇ ਹਨ ਇਲਾਹੀ ਸੁਨੇਹਿਆਂ ਵਿੱਚ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ ਸ਼ਬਦ ਦੇ ਪ੍ਰਕਾਸ਼ ਵਿੱਚ ਨਾਮ ਦਾ ਰਸ ਹੁੰਦਾ ਹੈ ਚੁੱਪ ਪ੍ਰੀਤ ਦੇ ਸੌਦੇ ਹੁੰਦੇ ਹਨ ਆਤਮ ਰੰਗ ਦਾ ਵਪਾਰ ਹੁੰਦਾ ਹੈ ਮਹਾਂਰਸ ਦੀ ਲੇਵਾ ਦੇਵੀ ਹੁੰਦੀ ਹੈ ਹਾਂਜੀ ਸਾਧ ਸੰਗਤ ਵਿੱਚ ਚੁੱਪ ਪ੍ਰੀਤ ਦੇ ਸੌਦੇ ਹੁੰਦੇ ਹਨ ਆਤਮਕ ਰੰਗ ਦਾ ਵਪਾਰ ਹੁੰਦਾ ਹੈ ਮਹਾਰਸ ਦੀ ਲੇਵਾ ਦੇਵੀ ਹੁੰਦੀ ਹੈ ਨੌ ਨਿਦ ਨਾਮ ਦੀ ਸਾਂਝ ਹੁੰਦੀ ਹੈ ਅੰਮ੍ਰਿਤ ਨਾਮ ਭੋਜਨ ਵਰਤਦਾ ਹੈ ਖਾਵੇ ਖਰਚੇ ਰਲ ਮਿਲ ਭਾਈ ਦਾ ਵਰਤਾਰਾ ਹੁੰਦਾ ਹੈ ਮਨ ਨੂੰ ਨਾਵੇ ਦਾ ਰੰਗ ਚੜ੍ਹਦਾ ਹੈ ਇਸ ਲਈ ਗੁਰਮੁਖ ਪਿਆਰਿਆਂ ਦਾ ਮੇਲ ਜਾਂ ਸੰਗਤ ਹੀ ਉੱਤਮ ਖਿਆਲਾਂ ਅਤੇ ਇਲਾਹੀ ਭਾਵਨਾਵਾਂ ਦੇ ਵਟਾਂਦਰੇ ਲੇਵਾ ਦੇਵੀ ਜਾਂ ਪ੍ਰਚਾਰ ਦਾ ਸੌਖਾ ਅਸਰਦਾਇਕ ਸਾਧਨ ਹੈ ਇੱਕ ਦੂਜੇ ਦੇ ਮਨਾਂ ਉੱਤੇ ਖਿਆਲਾਂ ਦੇ ਪ੍ਰਭਾਵ ਪਾਉਣ ਲਈ ਇੱਕ ਪਾਸੇ ਖਿਆਲਾਂ ਦੀ ਦ੍ਰਿੜਤਾ ਸ਼ਰਧਾ ਭਾਵਨੀ ਦੀ ਤੀਬਰਤਾ ਅਤੇ ਦੂਜੇ ਪਾਸੇ ਗ੍ਰਹਿਣ ਕਰਨ ਦੀ ਸ਼ਕਤੀ ਅਥਵਾ ਤੀਬਰ ਭੁੱਖ ਜਾਂ ਪਿਆਸ ਲੋੜੀਂਦੀ ਹੈ ਹਾਂਜੀ ਇੱਕ ਪਾਸੇ ਦ੍ਰਿੜਤਾ ਖਿਆਲਾਂ ਦੀ ਦ੍ਰਿੜਤਾ ਸ਼ਰਧਾ ਭਾਵਨੀ ਦੀ ਤੀਬਰਤਾ ਅਤੇ ਦੂਜੇ ਪਾਸੇ ਗ੍ਰਹਿਣ ਕਰਨ ਦੀ ਸ਼ਕਤੀ ਅਤੇ ਤੀਬਰ ਭੁੱਖ ਪਿਆਸ ਲੋੜੀਂਦੀ ਹੈ। ਦ੍ਰਿੜ ਵਿਸ਼ਵਾਸ ਅਤੇ ਡੂੰਘੀ ਸ਼ਰਧਾ ਭਾਵਨੀ ਵਾਲੇ ਮਨਾਂ ਦੇ ਦਾਮਨਿਕ ਆਤਮਕ ਪ੍ਰਭਾਵ ਨਾਲ ਸਧਾਰਨ ਮਨਾਂ ਉੱਤੇ ਸਹਿਜੇ ਅਸਰ ਪੈਂਦਾ ਹੈ। ਜਿੱਥੇ ਕਿਤੇ ਆਮ ਸੰਗਤ ਦੇ ਇਕੱਠ ਵਿੱਚ ਜ਼ੁਬਾਨੀ ਦਿਮਾਗੀ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਉਪਰਾ ਜਿਹਾ ਹੁੰਦਾ ਹੈ, ਉੱਥੇ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੀ ਦਾਮਨਿਕ ਸੰਗਤ ਵਿੱਚ ਸ਼ਾਮਲ ਹੋਣ ਨਾਲ ਉਹਨਾਂ ਵਿੱਚੋਂ ਉਪਜੀਆਂ ਤੀਖਣ ਅਤੇ ਦਾਮਨਿਕ ਆਤਮਕ ਕਿਰਨਾਂ, ਹਾਂਜੀ ਡਿਵਾਈਨ ਰੇਜ਼, ਜਿਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਚੁੱਪ ਚੁਪੀਤੇ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਇਹੀ ਅਸੂਲ ਮਹਾਂਪੁਰਖਾਂ ਦੀ ਲੇਖਣੀਆਂ 'ਤੇ ਵੀ ਘਟਦਾ ਹੈ, ਜੋ ਕਿ ਉਹਨਾਂ ਦੇ ਆਤਮਕ ਅਨੁਭਵੀ ਗਿਆਨ ਅਤੇ ਦ੍ਰਿੜ ਸ਼ਰਧਾ ਭਾਵਨੀ ਤੋਂ ਉਪਜੀਆਂ ਹਨ। ਐਸੀਆਂ ਲੇਖਣੀਆਂ ਆਤਮ ਮੰਡਲ ਦੇ ਅਨੁਭਵੀ ਪ੍ਰਕਾਸ਼ ਦਾ ਪ੍ਰਗਟਾਵਾ ਅਤੇ ਪ੍ਰਤੀਕ ਹੁੰਦੀਆਂ ਹਨ। ਇਹ ਅਨੁਭਵੀ ਪ੍ਰਕਾਸ਼ ਦੀਆਂ ਲਿਸ਼ਕਾਂ ਅਥਵਾ ਇਲਾਹੀ ਕਿਰਨਾਂ ਸਦਾ ਨਿਰੋਲ, ਸਦਾ ਨਿਰਮਲ ਸੱਜਰੀਆਂ ਇਲਾਹੀ ਝਲਕਾਂ ਹੁੰਦੀਆਂ ਹਨ, ਜੋ ਹੋਰਨਾਂ ਰੂਹਾਂ ਨੂੰ ਟੁੰਬਣ ਅਤੇ ਆਤਮਕ ਚਿਣਕ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਅਸਥੂਲ ਪੱਧਰ 'ਤੇ ਜੇਕਰ ਲੇਜ਼ਰ ਰੇਸ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਵਿੰਨ ਸਕਦੀਆਂ ਹਨ, ਪਰਮਾਣੂ ਬੰਬ ਤੋਂ ਨਿਕਲੀਆਂ ਹੋਈਆਂ ਦਾਮਨਿਕ ਕਿਰਨਾਂ ਡਾਇਨਮਿਕ ਰੇਜ਼ ਇਤਨੀ ਬਰਬਾਦੀ ਕਰ ਸਕਦੀਆਂ ਹਨ, ਤਾਂ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਨਿਕਲੀਆਂ ਦਾਨਮਿਕ ਆਤਮਕ ਕਿਰਨਾਂ ਵੀ ਮਾਇਆ ਦੇ ਮੋਟੇ ਸਬਲ ਮਾਨਸਿਕ ਛੋੜ, ਭਰਮ ਦੇ ਕਾਲੇ ਬੋਲੇ ਬੱਦਲ ਚੀਰ ਕੇ ਜੀਵ ਦੀ ਆਤਮਾ ਨੂੰ ਜਾ ਛੁੰਦੀਆਂ ਹਨ ਅਤੇ ਆਤਮਕ ਪ੍ਰਕਾਸ਼ਮਈ ਮੰਡਲ ਦਾ ਚਲਕਾਰਾ ਡਿਵਾਈਨ ਗਲਿੰਪਸਿਸ ਦਿਖਾ ਸਕਦੀਆਂ ਹਨ। ਦੂਜੇ ਲਫਜ਼ਾਂ ਵਿੱਚ, ਜੇਕਰ ਸ਼ਕਤੀਸ਼ਾਲੀ ਮਨ ਸਧਾਰਨ ਮਨਾਂ ਦੇ ਦਿਮਾਗੀ ਵਲਵਲਿਆਂ ਦੀ ਸਤਹ ਉੱਤੇ ਇਤਨਾ ਅਸਰ ਪਾ ਸਕਦਾ ਹੈ, ਤਾਂ ਬਖਸ਼ੇ ਹੋਏ ਆਤਮਕ ਜੀਵਨ ਵਾਲੇ ਮਹਾਂਪੁਰਖ ਗੁਰਮੁਖ ਪਿਆਰੀਆਂ ਦੀ ਇਲਾਹੀ ਕਿਰਨਾਂ ਜਿਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ, ਉਹਨਾਂ ਨੂੰ ਜਗਾ ਕੇ ਆਤਮ ਛੋਹ ਦੁਆਰਾ, ਆਤਮਕ ਚਿਣਗ ਦੁਆਰਾ ਇਲਾਹੀ ਪ੍ਰਕਾਸ਼ ਮੰਡਲ ਦਾ ਲਿਸ਼ਕਾਰਾ ਇਹ ਦਿਖਾ ਸਕਦੀਆਂ ਹਨ। ਇਸ ਤਰ੍ਹਾਂ ਸੱਚੀ ਸੁੱਚੀ ਸਤਸੰਗਤ ਅਥਵਾ ਸਾਧ ਸੰਗਤ ਤੋਂ ਉਪਜੀਆਂ ਕਿਰਨਾਂ ਜਿਗਿਆਸੂ ਦੀ ਰੂਹ ਨੂੰ ਚੁੱਪ ਚੁਪੀਤੇ ਬਦਲ ਦਿੰਦੀਆਂ ਹਨ, ਉਹਨਾਂ ਦਾ ਆਤਮਕ ਮੰਡਲ ਵਿੱਚ ਨਵਾਂ ਜਨਮ ਹੁੰਦਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਸਾਧ ਸੰਗ ਬਸਤ ਗੋਚਰ ਲਹਿ, ਸਾਧੂ ਕੇ ਸੰਗ ਅਜਰ ਸਹਿ, ਸਾਧੂ ਸੰਗ ਸਿਖਾਇਓ ਨਾਮ, ਸਰਬ ਮਨੋਰਥ ਪੂਰਨ ਕਾਮ। ਐਸੀ ਉੱਚੀ ਸੁੱਚੀ ਆਤਮਕ ਸਤਸੰਗਤ ਅਥਵਾ ਸਾਧ ਸੰਗਤ ਲਈ ਗੁਰਬਾਣੀ ਸਾਨੂੰ ਇਉਂ ਜਾਚਨਾ ਕਰਨੀ ਸਿਖਾਉਂਦੀ ਹੈ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪਰਗਾਸ, ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ, ਮਿਲ ਸਾਧੂ ਸੰਗ ਅਗਾਣੇ ਰਾਮ, ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦ੍ਰਿੜਾਵੋ ਇੱਕ ਕਿਨਕਾ, ਹਰ ਹਰ ਕਿਰਪਾ ਤਾਰ ਮਧੂਸੂਦਨ, ਮਿਲ ਸਤਸੰਗ ਉਮਾਹਾ ਰਾਮ, ਕਹੋ ਨਾਨਕ ਪ੍ਰਭ ਬਖਸ਼ ਕਰੀਜੈ, ਕਰ ਕਿਰਪਾ ਮੋਹਿ ਸਾਧ ਸੰਗ ਦੀਜੈ, ਕਰੋ ਕਿਰਪਾ ਕਰੁਣਾਪਤੇ, ਤੇਰੇ ਹਰ ਗੁਣ ਗਾਓ, ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ, ਕਰ ਕਿਰਪਾ ਮੋਹਿ ਮਾਰਗ ਪਾਵੋ, ਸਾਧ ਸੰਗਤ ਕੇ ਅੰਚਲ ਲਾਵੋ, ਕਰ ਕਿਰਪਾ ਮੋਹਿ ਮਾਰਗ ਪਾਵੋ, ਸਾਧ ਸੰਗਤ ਕੇ ਅੰਚਲ ਲਾਵੋ, ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹਿ ਮਾਰਗ ਦਿਖਲਾਵੈ। ਗੁਰਬਾਣੀ ਵਿਚਾਰ ਭਾਗ ਦਸਵਾਂ ਲੇਖ ਨੰਬਰ, ਭਾਗ ਨੌਵਾਂ ਲੇਖ ਨੰਬਰ 86। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਵਿਸ਼ੇ 'ਤੇ, ਸੰਗਤ ਵਿਸ਼ੇ 'ਤੇ ਮਹਾਂਪੁਰਖਾਂ ਨੇ 14 ਲੇਖਾਂ ਦੀ ਲੜੀ ਲਿਖੀ ਹੈ। ਅੱਡ ਅੱਡ ਵਿਸ਼ਿਆਂ 'ਤੇ 132 ਲਿਖਤਾਂ ਦਾ ਬਾਹਰ ਸਟਾਲ ਲੱਗਿਆ ਹੋਇਆ ਹੈ ਜੀ। ਇਹਨਾਂ ਸਾਰੀਆਂ ਲਿਖਤਾਂ ਦਾ ਹਿੰਦੀ 'ਚ ਤਰਜਮਾ ਹੋ ਚੁੱਕਿਆ ਹੈ, 5 ਲਿਖਤਾਂ ਇੰਗਲਿਸ਼ ਵਿੱਚ ਹਨ ਜੀ। ਇਹ ਲਿਖਤਾਂ ਸਾਨੂੰ ਗੁਰਬਾਣੀ ਦੇ ਗੋਹੇ ਸਿਧਾਂਤਾਂ, ਗੁੱਝੇ ਭੇਦਾਂ ਨੂੰ ਖੋਲ੍ਹ ਕੇ ਦਰਸਾਉਂਦੀਆਂ ਹਨ। ਸ਼ਬਦ ਸੁਰਤ ਮਾਰਗ ਦੇ ਪਾਂਧੀਆਂ ਲਈ ਇਹ ਰੋਸ਼ਨ ਮੁਨਾਰੇ ਦਾ ਕੰਮ ਕਰਦੀਆਂ ਹਨ ਅਤੇ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੀਆਂ ਹਨ ਜੀ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ, ਆਪ ਜੀ ਇਹਨਾਂ ਲੇਖਣੀਆਂ ਨੂੰ ਘਰ ਲਿਜਾ ਕੇ ਆਤਮਕ ਲਾਹੇ ਪ੍ਰਾਪਤ ਕਰਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।